ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 81 ਤੇ ਗੌਰ ਖੋਜ ਕਰਨ ਦੇ ਸਾਂ, ਜਿਸ ਦਾ ਉਨਵਾਨ ਸੀ ਆਖਰੀ ਖਾਣਾ। ਅੱਜ ਅਸੀਂ ਇਸੇ ਸਬਕ ਤੇ ਮਜ਼ੀਦ ਗੌਰ ਖੋਜ ਕਰਾਂਗੇ। ਮੁਕੱਦਸ ਮੱਤੀ ਦੀ ਇੰਜੀਲ ਤੇ ਬਾਬ ਨੰਬਰ 26 ਵਿੱਚ ਮਰਕੂਮ ਏ ਤੇ ਜਦੋਂ ਯਸੂ ਇਹ ਸਭ ਗੱਲਾਂ ਖਤਮ ਕਰ ਚੁੱਕਿਆ ਤੇ ਇੰਝ ਹੋਇਆ ਕਿ ਉਹਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਦੋ ਦਿਨ ਬਾਅਦ ਈਦ ਫਸਾ ਹੋਵੇਗੀ ਤੇ ਇਬਨ ਆਦਮ ਮਸਲੂਬ ਹੋਣ ਨੂੰ ਪਕੜਵਾਇਆ ਜਾਏਗਾ। ਉਸ ਵੇਲੇ ਸਰਦਾਰ ਕਾਹਿਨ ਤੇ ਕੌਮ ਦੇ ਬਜ਼ੁਰਗ ਕਾਇਫਾਨਾ ਸਰਦਾਰ ਕਾਹਿਨ ਦੇ ਦੀਵਾਨ ਖਾਨੇ ਵਿੱਚ ਜਮ੍ਹਾਂ ਹੋਏ ਤੇ ਮਸ਼ਵਰਾ ਕੀਤਾ ਕਿ ਯਸੂ ਨੂੰ ਫਰੇਬ ਨਾਲ ਫੜ ਕੇ ਕਤਲ ਕਰੀਏ। ਮਗਰ ਕਹਿੰਦੇ ਸਨ ਕਿ ਈਦ ਵਿੱਚ ਨਹੀਂ, ਇੰਝ ਨਾ ਹੋਏ ਕਿ ਲੋਕਾਂ ਵਿੱਚ ਬੁਲਵਾ ਹੋ ਜਾਏ। ਉਸ ਵੇਲੇ ਉਹਨਾਂ 12 ਵਿੱਚੋਂ ਇੱਕ ਨੇ, ਜਿਹਦਾ ਨਾਂ ਯਹੂਦਾ ਇਸਕਰੀਓਤੀ ਸੀ, ਸਰਦਾਰ ਕਾਹਿਨਾਂ ਦੇ ਕੋਲ ਜਾ ਕੇ ਆਖਿਆ ਕਿ ਜੇ ਮੈਂ ਉਹਨੂੰ ਤੁਹਾਡੇ ਹਵਾਲੇ ਕਰ ਦੇਵਾਂ ਤੇ ਮੈਨੂੰ ਕੀ ਦੇਵੋਗੇ। ਉਹਨਾਂ ਨੇ ਉਹਨੂੰ 30 ਰੁਪਈਏ ਤੋਲ ਕੇ ਦਿੱਤੇ ਤੇ ਉਹ ਉਸ ਵੇਲੇ ਉਹਦੇ ਪਕੜਵਾਉਣ ਦਾ ਮੌਕਾ ਲੱਭਣ ਲੱਗਾ। ਮਰਕਸ ਦੀ ਇੰਜਿਲ ਬਾਬ 14 ਵਿੱਚ ਮਰਕੂਮ ਏ, ਈਦ ਫਤੀਰ ਦੇ ਪਹਿਲੇ ਦਿਨ ਯਾਨੀ ਜਿਸ ਦਿਹਾੜੇ ਫਸਾ ਨੂੰ ਜ਼ਬਾਹ ਕੀਤਾ ਜਾਂਦਾ ਸੀ, ਉਹਦੇ ਸ਼ਾਗਿਰਦਾਂ ਨੇ ਉਹਨੂੰ ਆਖਿਆ ਕਿ ਤੂੰ ਕਿੱਥੇ ਚਾਹੁੰਦਾ ਕਿ ਅਸੀਂ ਜਾ ਕੇ ਤੇਰੇ ਲਈ ਫਸਾ ਤਿਆਰ ਕਰੀਏ। ਉਹਨੇ ਆਪਣੇ ਸ਼ਾਗਿਰਦਾਂ ਵਿੱਚੋਂ 2 ਨੂੰ ਭੇਜਿਆ ਤੇ ਉਹਨਾਂ ਨੂੰ ਆਖਿਆ, ਸ਼ਹਿਰ ਵਿੱਚ ਜਾਓ, ਇੱਕ ਸ਼ਖਸ ਪਾਣੀ ਦਾ ਮਟਕਾ ਲੈਂਦੇ ਹੋਏ ਤੁਹਾਨੂੰ ਮਿਲੇਗਾ ਤੇ ਉਹਦੇ ਪਿੱਛੇ ਹੋ ਲੈਣਾ ਤੇ ਜਿੱਥੇ ਉਹ ਦਾਖਲ ਹੋਏ ਉਸ ਕਾਰ ਦੇ ਮਾਲਕ ਨੂੰ ਆਖਣਾ, ਉਸਤਾਦ ਕਹਿੰਦੇ ਕਿ ਮੇਰਾ ਮਹਿਮਾਨ ਖਾਨਾ ਜਿੱਥੇ ਮੈਂ ਆਪਣੇ ਸ਼ਾਗਿਰਦਾਂ ਦੇ ਨਾਲ ਫਸਾ ਖਾਵਾਂਗਾ ਕਿੱਥੇ ਵੇ, ਉਹ ਤੁਹਾਨੂੰ ਇੱਕ ਵੱਡਾ ਬਾਲਾਖਾਨਾ ਅਰਾਸਤਾ ਤੇ ਤਿਆਰ ਵਿਖਾਏਗਾ, ਉੱਥੇ ਹੀ ਸਾਡੇ ਲਈ ਤਿਆਰ ਕਰਨਾ। ਪਰ ਸ਼ਾਗਿਰਦ ਚਲੇ ਗਏ ਤੇ ਸ਼ਹਿਰ ਵਿੱਚ ਆ ਕੇ ਜਿਵੇਂ ਉਹਨੇ ਉਹਨਾਂ ਨੂੰ ਆਖਿਆ ਸੀ ਉਂਝ ਹੀ ਪਾਇਆ ਤੇ ਫਸਾ ਨੂੰ ਤਿਆਰ ਕੀਤਾ। ਲੂਕਾ ਬਾਬ 22 ਵਿੱਚ ਮਰਕੂਮ ਏ, ਜਿਸ ਵੇਲੇ ਵਕਤ ਆ ਗਿਆ ਤੇ ਉਹ ਖਾਣਾ ਖਾਵਣ ਬੈਠਾ ਤੇ ਰਸੂਲ ਉਹਦੇ ਨਾਲ ਬੈਠੇ ਤੇ ਉਹਨੇ ਉਹਨਾਂ ਨੂੰ ਆਖਿਆ, ਮੈਨੂੰ ਬੜੀ ਆਰਜ਼ੂ ਸੀ ਕਿ ਦੁੱਖ ਸਹਿਣ ਤੋਂ ਪਹਿਲੇ ਇਹ ਫਸਾ ਤੁਹਾਡੇ ਨਾਲ ਖਾਵਾਂ, ਕਿਉਂਕਿ ਮੈਂ ਤੁਹਾਨੂੰ ਕਹਿਣਾ ਵਾਂ ਕਿ ਇਹਨੂੰ ਕਦੀ ਨਾ ਖਾਵਾਂਗਾ ਜਦੋਂ ਤੱਕ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਪੂਰਾ ਨਾ ਹੋਵੇ। ਮਰਕਸ ਬਾਬ 14 ਵਿੱਚ ਮਰਕੂਮ ਏ ਤੇ ਜਦੋਂ ਉਹ ਬੈਠੇ ਖਾਵਣ ਦੇ ਸਨ ਤੇ ਯਸੂ ਨੇ ਆਖਿਆ, ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਤੁਹਾਡੇ ਵਿੱਚੋਂ ਇੱਕ ਜੋ ਮੇਰੇ ਨਾਲ ਖਾਂਦਾ ਏ ਮੈਨੂੰ ਪਕੜਵਾਏਗਾ। ਉਹ ਦਲਗੀਰ ਹੋਏ ਤੇ ਇੱਕ ਇੱਕ ਕਰਕੇ ਉਹਨੂੰ ਆਖਣ ਲੱਗੇ ਕਿ ਕੀ ਮੈਂ ਵਾਂ। ਉਹਨੇ ਉਹਨਾਂ ਨੂੰ ਆਖਿਆ ਕਿ ਉਹ 12 ਵਿੱਚੋਂ ਇੱਕ ਏ ਜਿਹੜਾ ਮੇਰੇ ਨਾਲ ਤਬਾਕ ਵਿੱਚ ਹੱਥ ਪਾਏਗਾ, ਕਿਉਂਕਿ ਇਬਨ ਆਦਮ ਤੇ ਜਿਵੇਂ ਉਹਦੇ ਹੱਕ ਵਿੱਚ ਲਿਖਿਆ ਜਾਂਦਾ ਹੀ ਏ, ਲੇਕਿਨ ਉਸ ਆਦਮੀ ਤੇ ਅਫਸੋਸ ਜਿਹਦੇ ਵਸੀਲੇ ਨਾਲ ਇਬਨ ਆਦਮ ਪਕੜਵਾਇਆ ਜਾਂਦਾ ਏ। ਜੇ ਉਹ ਆਦਮੀ ਪੈਦਾ ਨਾ ਹੁੰਦਾ ਤੇ ਉਹਦੇ ਲਈ ਚੰਗਾ ਹੁੰਦਾ। ਮਤੀ ਦੀ ਇੰਜੀਲ ਬਾਬ 26 ਤੇ ਆਇਤ 25। ਉਹਦੇ ਪਕੜਵਾਉਣ ਵਾਲੇ ਯਹੂਦਾ ਨੇ ਜਵਾਬ ਵਿੱਚ ਆਖਿਆ, ਇਹ ਰੱਬੀ ਕੀ ਮੈਮ। ਉਹਨੇ ਉਹਨੂੰ ਆਖਿਆ, ਤੂੰ ਆਪ ਹੀ ਆਖਦਾ ਏ। ਯੂਹੰਨਾ ਬਾਬ 13 ਆਇਤ 30 ਵਿੱਚ ਮਰਕੂਮ ਏ। ਬਸ ਉਹਨੂੰ ਵਾਲਾ ਲੈ ਕੇ ਫਿਲਫੋਰ ਬਾਹਰ ਚਲਾ ਗਿਆ ਤੇ ਰਾਤ ਦਾ ਵੇਲਾ ਸੀ। ਮਰਕਸ ਬਾਬ 14 ਆਇਤ 22 ਤੋਂ 24 ਤੱਕ ਮਰਕੂਮ ਏ ਤੇ ਉਹ ਖਾਣ ਹੀ ਡੇ ਸਨ ਕਿ ਉਹਨੇ ਰੋਟੀ ਲਿੱਤੀ ਤੇ ਬਰਕਤ ਦੇ ਕੇ ਤੋੜੀ ਤੇ ਉਹਨਾਂ ਨੂੰ ਦਿੱਤੀ ਤੇ ਆਖਿਆ, ਲੋ ਇਹ ਮੇਰਾ ਬਦਨ ਏ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦਿੱਤਾ ਤੇ ਉਹਨਾਂ ਸਭਾ ਨੇ ਉਹਦੇ ਵਿੱਚੋਂ ਪੀਤਾ ਤੇ ਉਹਨੇ ਉਹਨਾਂ ਨੂੰ ਆਖਿਆ ਕਿ ਇਹ ਮੇਰਾ ਉਹ ਅਹਿਦ ਦਾ ਖੂਨ ਏ ਜਿਹੜਾ ਬਹੁਤੇਰਿਆਂ ਵਾਸਤੇ ਬਹਾਇਆ ਜਾਏਗਾ। ਗੁਨਾਹਾਂ ਨੂੰ ਮਿਟਾਉਣ ਵਾਲੇ ਖੂਨ ਦੀ ਕੁਰਬਾਨੀ ਤੋਂ ਪਹਿਲੇ ਇੰਜਿਲ ਮੁਕੱਦਸ ਵਿੱਚ ਆਖਰੀ ਖਾਣੇ ਦੀ ਬਾਬਤ ਜੋ ਯਿਸੂ ਨੇ ਆਪਣੇ ਰਸੂਲਾਂ ਦੇ ਨਾਲ ਖਾਧਾ ਸੀ ਇਹੋ ਹੀ ਲਿਖਿਆ ਗਿਆ ਏ। ਯਿਸੂ ਨੇ ਆਪਣੇ 12 ਸ਼ਾਗਿਰਦਾਂ ਨੂੰ ਆਗਾਹ ਕਰ ਦਿੱਤਾ ਸੀ ਕਿ ਉਹਨਾਂ ਵਿੱਚੋਂ ਇੱਕ ਉਹਨੂੰ ਪਕੜਵਾਏਗਾ ਤੇ ਉਹ ਯਹੂਦਾ ਇਸਕਰੀਓਤੀ ਸੀ। ਇਨਸਾਨੀ ਨਜ਼ਰ ਵਿੱਚ ਯਹੂਦਾ ਵਫ਼ਾਦਾਰ ਸ਼ਾਗਿਰਦ ਸੀ, ਲੇਕਿਨ ਉਹਦਾ ਦਿਲ ਸਿਰਫ਼ ਪੈਸੇ ਤੇ ਦੁਨੀਆਂ ਦੀ ਦੌਲਤ ਤੇ ਹੀ ਲੱਗਾ ਹੋਇਆ ਸੀ। ਇਸੇ ਵਜ੍ਹਾ ਤੋਂ ਉਹ ਸਰਦਾਰ ਕਾਹਿਨਾਂ ਦੇ ਕੋਲ ਗਿਆ ਤੇ ਉਹਨਾਂ ਨੂੰ ਆਖਣ ਲੱਗਾ ਕਿ ਜੇ ਮੈਂ ਉਹਨੂੰ ਤੁਹਾਡੇ ਹਵਾਲੇ ਕਰ ਦੇਵਾਂ ਤੇ ਮੈਨੂੰ ਕੀ ਦੇਵੋਗੇ। ਬਸ ਉਹਨਾਂ ਨੇ ਉਹਨੂੰ ਚਾਂਦੀ ਦੇ 30 ਸਿੱਕੇ ਤੋਲ ਕੇ ਦੇ ਦਿੱਤੇ। ਇਸ ਲਈ ਇੰਜ ਹੋਇਆ ਤਾਂ ਕਿ ਜ਼ਿਕਰੀਆ ਨਬੀ ਦੀ ਨਬੂਤ ਪੂਰੀ ਹੋਵੇ ਜੋ ਨੇ ਸਦੀਓ ਪਹਿਲੇ ਲਿਖੀ ਸੀ ਕਿ ਮਸੀਹ ਚਾਂਦੀ ਦੇ 30 ਸਿੱਕਿਆਂ ਦੇ ਇਵਜ਼ ਪਕੜਵਾਇਆ ਜਾਏਗਾ। ਇਹ ਹਵਾਲਾ ਤੁਸੀਂ ਜ਼ਿਕਰੀਆ ਬਾਬ 11 ਤੇ ਆਇਤ ਨੰਬਰ 12 ਤੇ 13 ਵਿੱਚ ਵੇਖ ਸਕਦੇ ਹੋ। ਤਾਹਮ ਅਸੀਂ ਜੋ ਹਜੇ ਪੜ੍ਹਿਆ ਹੈ ਉਹਦੇ ਵਿੱਚੋਂ ਸਭ ਤੋਂ ਅਹਿਮ ਗੱਲ ਇਹ ਵੇ ਜੋ ਯਿਸੂ ਨੇ ਆਖਰੀ ਖਾਣੇ ਦੇ ਵੇਲੇ ਆਪਣੇ ਸ਼ਾਗਿਰਦਾਂ ਨੂੰ ਆਖੀ। ਕਿ ਤੁਸੀਂ ਉਹ ਗੱਲ ਜੋ ਯਿਸੂ ਨੇ ਸ਼ਾਗਿਰਦਾਂ ਨੂੰ ਆਖੀ ਸੁਣੀ? ਆਓ ਇਹਨੂੰ ਫਿਰ ਪੜ੍ਹਨੇ ਆ। ਮਰਕਸ ਬਾਬ 14 ਵਿੱਚ ਮਰਕੂਮ ਹੈ ਤੇ ਉਹ ਖਾਣਾ ਖਾਵਣ ਦੇ ਸਨ ਤੇ ਉਹਨੇ ਰੋਟੀ ਲਿੱਤੀ ਤੇ ਬਰਕਤ ਦੇ ਕੇ ਤੋੜੀ ਤੇ ਉਹਨਾਂ ਨੂੰ ਦਿੱਤੀ ਤੇ ਆਖਿਆ ਲੋ ਇਹ ਮੇਰਾ ਬਦਨ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦਿੱਤਾ ਤੇ ਉਹਨਾਂ ਸਭਾਂ ਨੇ ਉਹਦੇ ਵਿੱਚੋਂ ਪੀਤਾ ਤੇ ਉਹਨੇ ਉਹਨਾਂ ਨੂੰ ਆਖਿਆ ਇਹ ਮੇਰਾ ਉਹ ਅਹਿਦਾ ਖੂਨ ਹੈ ਜਿਹੜਾ ਬਹਤੇਰਿਆਂ ਵਾਸਤੇ ਵਹਾਇਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਯਿਸੂ ਨੇ ਆਪਣੇ ਸ਼ਾਗਿਰਦਾਂ ਦੇ ਸਾਹਮਣੇ ਦੋ ਨਿਸ਼ਾਨ ਰੱਖੇ, ਰੋਟੀ ਦਾ ਨਿਸ਼ਾਨ ਤੇ ਪਿਆਲੇ ਦਾ ਨਿਸ਼ਾਨ। ਰੋਟੀ ਜੋ ਯਿਸੂ ਨੇ ਤੋੜ ਕੇ ਆਪਣੇ ਸ਼ਾਗਿਰਦਾਂ ਨੂੰ ਦਿੱਤੀ ਉਹਦੇ ਉਸ ਬਦਨ ਨੂੰ ਜ਼ਾਹਿਰ ਕਰਦੀ ਏ ਜੋ ਕੁਰਬਾਨੀ ਦੇ ਤੌਰ ਤੇ ਪੇਸ਼ ਕਰਨ ਨੂੰ ਸੀ। ਅੰਗੂਰ ਦੇ ਰਸ ਦਾ ਪਿਆਲਾ ਯਿਸੂ ਦੇ ਉਸ ਖੂਨ ਦੀ ਅਲਾਮਤ ਸੀ ਜੋ ਨਜਾਤ ਦਹਿੰਦਾ ਯਿਸੂ ਤਮਾਮ ਬਨੀ ਨੂੰ ਆਦਮ ਦੇ ਗੁਨਾਹਾਂ ਦੇ ਕੁਫਾਰੇ ਵਾਸਤੇ ਬਹਾਵਣ ਵਾਲਾ ਸੀ ਤਾਂ ਕਿ ਗੁਨਾਹਗਾਰ ਖੁਦਾ ਦੀ ਹਜ਼ੂਰੀ ਵਿੱਚ ਅਬਦ ਤੱਕ ਜ਼ਿੰਦਾ ਰਹਿ ਸਕਣ। ਇੰਝ ਯਿਸੂ ਨੇ ਰੋਟੀ ਨਾਲ ਤੇ ਉਸ ਪਿਆਲੇ ਦੇ ਨਾਲ ਆਪਣੇ ਸ਼ਾਗਿਰਦਾਂ ਨੂੰ ਸਿਖਾਇਆ ਕਿ ਉਸ ਦੁਨੀਆਂ ਵਿੱਚ ਇਸ ਲਈ ਆਇਆ ਤਾਂ ਕਿ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇਵੇ, ਯਾਨੀ ਆਪਣਾ ਬਦਨ ਤੇ ਖੂਨ ਗੁਨਾਹਗਾਰਾਂ ਦੀ ਕੁਰਬਾਨੀ ਦੇ ਤੌਰ ਤੇ ਦੇ ਦੇਵੇ। ਜਿਸ ਤਰ੍ਹਾਂ ਦੁਨੀਆਂ ਵਿੱਚ ਜ਼ਿੰਦਾ ਰਹਿਣ ਵਾਸਤੇ ਖਾਣਾ ਤੇ ਪੀਣਾ ਜ਼ਰੂਰੀ ਏ, ਇਸੇ ਤਰ੍ਹਾਂ ਜਿਹੜਾ ਕੋਈ ਅਸਮਾਨ ਦੀ ਅਬਦੀ ਜ਼ਿੰਦਗੀ ਦਾ ਖਾਹਿਸ਼ਮੰਦ ਏ ਉਹਦੇ ਵਾਸਤੇ ਈਮਾਨ ਲਿਆਉਣਾ ਜ਼ਰੂਰੀ ਏ ਕਿ ਯਿਸੂ ਮਸੀਹ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਵਾਸਤੇ ਆਪਣਾ ਬਦਨ ਤੇ ਖੂਨ ਦੇ ਦਿੱਤਾ। ਖੁਦਮ ਯਿਸੂ ਮਸੀਹ ਹੀ ਅਬਦੀ ਜ਼ਿੰਦਗੀ ਦੇ ਸਕਦਾ ਹੈ। ਉਹਨੇ ਜੋ ਖੂਨ ਬਹਾਇਆ ਫਕਤ ਉਹੀ ਖੂਨ ਮੈਨੂੰ ਤੇ ਤੁਹਾਨੂੰ ਸਭ ਨੂੰ ਇਸ ਲਾਨਤ ਤੋਂ ਛੁੜਾ ਸਕਦਾ ਹੈ ਜੋ ਗੁਨਾਹ ਦੇ ਸਬਬ ਤੋਂ ਆਉਂਦੀ ਏ। ਤੇ ਸਾਮੀਨ, ਜੇ ਤੁਸੀਂ ਅੱਜ ਦੇ ਸਬਕ ਵਿੱਚੋਂ ਇੱਕ ਗੱਲ ਯਾਦ ਰੱਖੀਏ ਤੇ ਉਹ ਇਹ ਵੇ ਕਿ ਯਿਸੂ ਮਸੀਹ ਦੁਨੀਆਂ ਵਿੱਚ ਇਸ ਲਈ ਆਇਆ ਤਾਂ ਕਿ ਉਹ ਤੁਹਾਡੇ ਗੁਨਾਹਾਂ ਦਾ ਬੋਝ ਆਪਣੇ ਉੱਤੇ ਲੈ ਲਵੇ। ਖੁਦਾ ਦੇ ਨਬੀਆਂ ਦਾ ਪੈਗਾਮ ਇਹੋ ਸੀ। ਹਜ਼ਰਤ ਇਬਰਾਹਿਮ ਨੇ ਆਪਣੇ ਬੇਟੇ ਦੀ ਜਗ੍ਹਾ ਜਿਹੜਾ ਮਹਿੰਡਾ ਕੁਰਬਾਨ ਕੀਤਾ ਉਸ ਮਹਿੰਡੇ ਦਾ ਇਹੋ ਹੀ ਮਤਲਬ ਸੀ, ਯਾਨੀ ਉਹ ਕੁਰਬਾਨੀ ਦਰਅਸਲ ਉਸ ਅਜ਼ੀਮ ਕੁਰਬਾਨੀ ਦਾ ਅਕਸ ਸੀ। ਗੁਨਾਹਾਂ ਦੀ ਮੁਆਫ਼ੀ ਦੀ ਰਾਹ ਕਾਮਿਲ ਤੇ ਬੇਐਬ ਕੁਰਬਾਨੀ ਦੀ ਰਾਹ ਏ। ਪਾਕ ਨਜਾਤ ਦਹਿੰਦਾ ਜਿਨ੍ਹੇ ਸਾਨੂੰ ਸਭ ਨੂੰ ਆਪਣੇ ਬੇਸ਼ਕੀਮਤੀ ਲਹੂ ਦੇ ਵਸੀਲੇ ਦੇ ਨਾਲ ਗੁਨਾਹਾਂ ਦੀ ਮੁਆਫ਼ੀ ਬਖਸ਼ੀ ਏ। ਹਜ਼ਾਰਾਂ ਸਾਲ ਪਹਿਲੇ ਖੁਦਾ ਨੇ ਜਾਨਵਰਾਂ ਦੀ ਕੁਰਬਾਨੀ ਮੰਗੀ ਤਾਂ ਕਿ ਉਹ ਬਨੀ ਆਦਮ ਦੇ ਗੁਨਾਹ ਦੀ ਪਰਦਾਪੋਸ਼ੀ ਕਰਨ। ਇਹ ਪੁਰਾਣਾ ਅਹਿਦਨਾਮਾ ਸੀ ਜੋ ਖੁਦਾ ਨੇ ਆਪਣੇ ਨਬੀਆਂ ਦੇ ਜ਼ਰੀਏ ਬਣਿਆ। ਤਾਹਮ ਯਿਸੂ ਮਸੀਹ ਨਵਾਂ ਅਹਿਦ ਲੈ ਕੇ ਆਇਆ। ਇਹ ਉਹੀ ਏ ਜਿਹੜਾ ਜਾਨਵਰਾਂ ਦੀ ਕੁਰਬਾਨੀ ਦੇ ਇਸ਼ਾਰੇ ਨੂੰ ਮੁਕੰਮਲ ਕਰਨ ਆਇਆ। ਯਿਸੂ ਮਸੀਹ ਆਖਰੀ ਫਸਾ ਦਾ ਆਖਰੀ ਬਰਾ ਏ ਜਿਹੜਾ ਕੁਰਬਾਨ ਹੋਇਆ ਤਾਂ ਕਿ ਜੋ ਕੋਈ ਉਹਦੇ ਤੇ ਈਮਾਨ ਲਿਆਏ ਉਹ ਖੁਦਾ ਦੀ ਪਾਕ ਅਦਾਲਤ ਵਿੱਚ ਸਜ਼ਾ ਤੋਂ ਬਰੀ ਹੋ ਜਾਏ। ਇਸੇ ਸਬਬ ਤੋਂ ਖੁਦਾ ਦਾ ਕਲਾਮ ਫਰਮਾਉਂਦਾ ਏ ਕਿਉਂਕਿ ਸਾਡਾ ਵੀ ਫਸਾ ਯਾਨੀ ਮਸੀਹ ਕੁਰਬਾਨ ਹੋਇਆ। ਪਹਿਲਾ ਕਰੰਥੀਓ ਬਾਬ 5 ਤੇ ਆਇਤ ਨੰਬਰ 7। ਫਿਰ ਦੂਜਾ ਕਰੰਥੀਓ ਬਾਬ 5 ਤੇ ਆਇਤ ਨੰਬਰ 21 ਵਿੱਚ ਲਿਖਿਆ ਹੈ, ਜਿਹੜਾ ਗੁਨਾਹ ਤੋਂ ਵਾਕਫ ਨਾ ਸੀ ਉਸੇ ਨੂੰ ਉਹਨੇ ਸਾਡੇ ਵਾਸਤੇ ਗੁਨਾਹ ਠਹਿਰਾਇਆ ਤਾਂ ਕਿ ਅਸੀਂ ਉਹਦੇ ਵਿੱਚ ਹੋ ਕੇ ਖੁਦਾ ਦੀ ਰਾਸਤਬਾਜ਼ੀ ਹੋ ਜਾਈਏ। ਯਿਸੂ ਦੇ ਖੂਨ ਦੀ ਕੀਮਤ ਲਾਮਹਦੂਦ ਏ। ਯਿਸੂ ਦੇ ਖੂਨ ਵਿੱਚ ਪਾਪ ਧੋਣ ਦੀ ਜਿਹੜੀ ਕੁਦਰਤ ਪਾਈ ਜਾਂਦੀ ਏ ਉਹਦੀ ਬਾਬਤ ਖੁਦਾ ਦਾ ਕਲਾਮ ਇੰਜ ਫਰਮਾਉਂਦਾ ਏ। ਯੂਹੰਨਾ ਦਾ ਪਹਿਲਾ ਖਤ ਪਹਿਲਾ ਬਾਬ ਤੇ ਆਇਤ ਨੰਬਰ 7 ਵਿੱਚ, ਯਿਸੂ ਦਾ ਖੂਨ ਹੀ ਸਾਨੂੰ ਤਮਾਮ ਗੁਨਾਹਾਂ ਤੋਂ ਪਾਕ ਕਰਦਾ ਹੈ। ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਨਿਕੰਮਾ ਚਾਲ ਚੱਲਣ ਜਿਹੜਾ ਬਾਪ ਦਾਦਾ ਵਿੱਚੋਂ ਚੱਲਿਆ ਆਣ ਡਿਆ ਸੀ ਉਹਦੇ ਤੋਂ ਤੁਹਾਡੀ ਖਲਾਸੀ ਫਾਨੀ ਚੀਜ਼ਾਂ ਯਾਨੀ ਸੋਨੇ ਚਾਂਦੀ ਦੇ ਜ਼ਰੀਏ ਨਾ ਹੋਈ ਬਲਕਿ ਇੱਕ ਬੇਐਬ ਤੇ ਬੇਦਾਗ ਬਰੇ ਯਾਨੀ ਯਿਸੂ ਦੇ ਬੇਸ਼ਕੀਮਤੀ ਖੂਨ ਨਾਲ। ਉਹਦਾ ਇਲਮ ਤੇ ਬਣਾਏ ਆਲਮ ਤੇ ਪੇਸ਼ਤਰ ਸੀ ਮਗਰ ਜ਼ਹੂਰ ਅਖੀਰ ਜ਼ਮਾਨੇ ਵਿੱਚ ਤੁਹਾਡੀ ਖਾਤਰ ਹੋਇਆ। ਉਹਦੇ ਵਸੀਲੇ ਨਾਲ ਖੁਦਾ ਨੇ ਈਮਾਨ ਲਿਆਂਦਿਆਂ ਹੋਇਆਂ ਜਿਹਨੇ ਉਹਨੂੰ ਮੁਰਦਿਆਂ ਵਿੱਚੋਂ ਜਲਾਇਆ ਤੇ ਜਲਾਲ ਬਖਸ਼ਿਆ ਤਾਂ ਕਿ ਤੁਹਾਡਾ ਈਮਾਨ ਤੇ ਉਮੀਦ ਖੁਦਾ ਤੇ ਹੋਵੇ। ਇਹ ਹਵਾਲਾ ਤੁਸੀਂ ਵੇਖ ਸਕਦੇ ਹੋ ਪਹਿਲਾ ਪਤਰਸ ਪਹਿਲਾ ਬਾਬ ਤੇ ਆਇਤ ਨੰਬਰ 18 ਤੋਂ 21 ਤੱਕ। ਖੁਦਾ ਕਰੇ ਕਿ ਅੱਜ ਤੁਸੀਂ ਜੋ ਸਿੱਖਿਆ ਉਹਦੇ ਤੇ ਪੂਰੀ ਤਵੱਜੋ ਦੇਵੋ ਕਿਉਂਕਿ ਖੁਦਾ ਇਹਨਾਂ ਅਜ਼ੀਮ ਸੱਚਾਈਆਂ ਨੂੰ ਸਿਖਾਉਣ ਵਾਸਤੇ ਤੁਹਾਨੂੰ ਬਾਤਨੀ ਨੂਰ ਬਖਸ਼ਣਾ ਚਾਹੁੰਦਾ ਹੈ। ਅਗਲੇ ਪ੍ਰੋਗਰਾਮ ਵਿੱਚ ਅਸੀਂ ਆਖਰੀ ਖਾਣੇ ਦੀ ਕਹਾਣੀ ਨੂੰ ਮੁਕੰਮਲ ਕਰਾਂਗੇ ਤੇ ਵੇਖਾਂਗੇ ਕਿ ਯਹੂਦੀ ਮਜ਼ਹਬ ਦੇ ਸਰਦਾਰ ਸ਼ਰਾ ਦੇ ਆਲਮ ਫੱਕੀ ਤੇ ਫਰੀਸੀ ਤੇ ਸਰਦਾਰ ਕਾਹਿਨ ਯਿਸੂ ਨੂੰ ਪਕੜਦੇ ਨੇ ਤਾਂ ਕਿ ਉਹਨੂੰ ਕਤਲ ਕਰਨ। ਖੁਦਾ ਤੁਹਾਨੂੰ ਬਰਕਤ ਦੇਵੇ, ਕਿਉਂਕਿ ਤੁਸੀਂ ਖੁਦਾ ਦੇ ਕਲਾਮ ਦੀ ਇਸ ਆਇਤ ਦੇ ਮਤਲਬ ਤੇ ਤੇ ਇਹਦੀ ਛੁਪੀ ਹੋਈ ਅਜ਼ੀਮ ਬਰਕਤ ਦੇ ਮਾਨੀ ਤੇ ਗੌਰ ਕਰਦੇ ਹੋ। ਪਹਿਲਾ ਯੂਹੰਨਾ ਬਾਬ 1 ਤੇ ਆਇਤ 17 ਤੇ ਯੂਹੰਨਾ ਦੀ ਅੰਜੀਲ ਬਾਬ 1 ਤੇ ਆਇਤ ਨੰਬਰ 29, ਯਾਨੀ ਯਿਸੂ ਦਾ ਖੂਨ ਸਾਨੂੰ ਸਾਰੇ ਗੁਨਾਹਾਂ ਤੋਂ ਪਾਕ ਕਰਦਾ ਹੈ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110, यानी 0341 3043110। इस तो अलावा साड़ा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।